ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਕੈਨੇਡਾ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਕੈਨੇਡਾ ਨੇ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਿਆ। ਟਰੰਪ ਨਾਲ ਮੁਲਾਕਾਤ ਲਈ ਅਗਲੇ ਹਫਤੇ ਅਮਰੀਕਾ ਜਾਣਗੇ ਪ੍ਰਧਾਨ ਮੰਤਰੀ ਕਾਰਨੀ। ਕੈਨੇਡਾ ਦੇ 5 ਸੂਬਿਆਂ ਨੇ ਆਪਣੀ ਮਿਨੀਮਮ ਵੇਜ ਵਧਾਈ। ਅਲਬਰਟਾ ਵਿੱਚ ਹੁਣ ਮਿਨੀਮਮ ਵੇਜ ਸਭ ਤੋਂ ਘੱਟ। ਅਤੇ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਤੇ ਗੋਲੀਆਂ ਚਲਾਉਣ ਵਾਲੇ ਨੂੰ 6 ਸਾਲ ਦੀ ਕੈਦ ਦੀ ਸਜ਼ਾ। ਕੈਨੇਡਾ ਦੇ ਪਬਲਿਕ ਸੇਫਟੀ ਮਿਨਿਸਟਰ ਗੈਰੀ ਅਨੰਦਾ ਸੰਗਾਰੀ ਨੇ ਲੰਘੇ ਸੋਮਵਾਰ ਨੂੰ ਦੱਸਿਆ ਕਿ ਫੈਡਰਲ ਸਰਕਾਰ ਨੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਇੱਕ ਅੱਤਵਾਦੀ ਸੰਗਠਨ ਐਲਾਨ ਦਿੱਤਾ ਹੈ। ਮੰਤਰੀ ਨੇ ਆਪਣੇ ਬਿਆਨ ਵਿੱਚ ਕਿਹਾ, ਕੋਟ, ਬਿਸ਼ਨੋਈ ਗੈਂਗ ਦੁਆਰਾ ਖਾਸ ਕਮਿਊਨਿਟੀਜ਼ ਨੂੰ ਦਹਿਸ਼ਤ, ਹਿੰਸਾ ਅਤੇ ਧਮਕੀਆਂ ਦਾ ਨਿਸ਼ਾਨਾ ਬਣਾਇਆ ਗਿਆ। ਅਪਰਾਧੀਆਂ ਦੇ ਸਮੂਹ ਨੂੰ ਅੱਤਵਾਦੀ ਸੰਗਠਨ ਵਜੋਂ ਸੂਚੀਬੱਧ ਕਰਨ ਨਾਲ ਸਾਨੂੰ ਉਹਨਾਂ ਦੇ ਅਪਰਾਧਾਂ ਨਾਲ ਨਜਿੱਠਣ ਅਤੇ ਉਹਨਾਂ ਨੂੰ ਰੋਕਣ ਲਈ ਵਧੇਰੇ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਸਾਧਨ ਮਿਲਦੇ ਨੇ। ਇੱਕ ਸੰਗਠਨ ਨੂੰ ਵੈਸੇ ਅੱਤਵਾਦੀ ਐਲਾਨਣ ਦਾ ਮਤਲਬ ਹੁੰਦਾ ਹੈ ਕਿ ਉਸ ਸੰਗਠਨ ਦੀ ਸੰਪਤੀ, ਉਹਨਾਂ ਦੇ ਵਹੀਕਲਸ ਅਤੇ ਉਹਨਾਂ ਦਾ ਪੈਸਾ ਜ਼ਬਤ ਕੀਤਾ ਜਾ ਸਕਦਾ ਹੈ ਅਤੇ ਇਹਨਾਂ ਦੇ ਮੈਂਬਰਸ ਖਿਲਾਫ ਅੱਤਵਾਦੀ ਧਾਰਾਵਾਂ ਹੇਠ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ। ਬਿਸ਼ਨੋਈ ਗੈਂਗ ਭਾਰਤ ਦੇ ਨਾਰਦਰਨ ਸੂਬਿਆਂ ਜਿਵੇਂ ਪੰਜਾਬ ਅਤੇ ਹਰਿਆਣਾ ਤੋਂ ਨਿਕਲ ਕੇ ਹੁਣ ਨਾਰਥ ਅਮੈਰੀਕਾ ਵਿੱਚ ਵੀ ਸਰਗਰਮ ਹੋ ਚੁੱਕਾ ਹੈ ਅਤੇ ਇਹਨਾਂ ਦਾ ਜਿਹੜਾ ਆਗੂ ਹੈ ਲਾਰੈਂਸ ਬਿਸ਼ਨੋਈ, ਉਹ 2014 ਤੋਂ ਭਾਰਤ ਦੀ ਜੇਲ੍ਹ 'ਚ ਬੰਦ ਹੈ, ਪਰ ਉਸਦੇ ਬਾਵਜੂਦ ਇਹ ਗੈਂਗ ਆਪਣੇ ਕਾਰੇ ਕਰ ਰਿਹਾ ਹੈ। ਇਹਨਾਂ ਦੀ ਹਿੰਸਾ ਦਾ ਇੱਕ ਹਿੱਸਾ ਪਿੰਡ ਦੇ ਮਾਨ ਸਨਮਾਨ ਅਤੇ ਰਿਵੈਂਜ ਦੀ ਜਿਹੜੀ ਆਈਡੀਓਲੋਜੀ ਹੈ ਉਹਦੇ ਨਾਲ ਜੁੜਿਆ ਹੁੰਦਾ ਹੈ, ਪਰ ਹੁਣ ਇਹ ਗੈਂਗ ਮੁੱਖ ਤੌਰ ਤੇ ਬਿਜ਼ਨਸਿਸ ਅਤੇ ਜਿਹੜੇ ਸਿਆਸੀ ਪਿਆਦਿਆਂ ਵਜੋਂ ਵੀ ਸਰਗਰਮ ਹੈ, ਯਾਨੀ ਵੱਡੇ ਵੱਡੇ ਬਿਜ਼ਨਸਮੈਨ ਜਾਂ ਪੋਲੀਟੀਸ਼ੀਅਨਸ ਦੇ ਕਹਿਣ ਦੇ ਉੱਤੇ ਕੰਮ ਕਰ ਰਿਹਾ ਹੈ। ਭਾਰਤੀ ਮੀਡੀਆ ਦੇ ਅਨੁਸਾਰ ਇਹ ਗੈਂਗ ਨਸ਼ਾ ਤਸਕਰੀ ਅਤੇ ਫਿਰੌਤੀਆਂ ਰਾਹੀਂ ਭਾਰਤ ਅਤੇ ਵਿਦੇਸ਼ਾਂ ਵਿੱਚ ਪੈਸਾ ਕਮਾਉਂਦਾ ਹੈ। ਕੈਨੇਡਾ ਸਰਕਾਰ ਨੇ ਕਿਹਾ ਕਿ ਇਹ ਗੈਂਗ ਕੈਨੇਡਾ ਦੇ ਉਹਨਾਂ ਇਲਾਕਿਆਂ ਵਿੱਚ ਸਰਗਰਮ ਹੈ ਜਿੱਥੇ ਇਮੀਗ੍ਰੈਂਟਸ ਵਸੇ ਹੋਏ ਨੇ, ਪ੍ਰਵਾਸੀ ਵਸੇ ਹੋਏ ਨੇ, ਅਤੇ ਬਿਸ਼ਨੋਈ ਗੈਂਗ ਕਤਲ, ਗੋਲੀਬਾਰੀ ਅਤੇ ਅੱਗਜ਼ਨੀ ਵਿੱਚ ਸ਼ਾਮਿਲ ਹੈ ਅਤੇ ਜਬਰਨ ਵਸੂਲੀ ਅਤੇ ਡਰਾ ਧਮਕਾ ਕੇ ਟੈਰਰ ਪੈਦਾ ਕਰਦਾ ਹੈ। ਸਰਕਾਰੀ ਬਿਆਨ ਮੁਤਾਬਕ ਇਹ ਗੈਂਗ ਲੋਕਲ ਕਮਿਊਨਿਟੀ ਵਿੱਚ ਅਸੁਰੱਖਿਆ ਦਾ ਮਾਹੌਲ ਬਣਾਉਂਦਾ ਹੈ ਅਤੇ ਲੋਕਾਂ, ਉਹਨਾਂ ਦੇ ਕਾਰੋਬਾਰਾਂ, ਮਸ਼ਹੂਰ ਹਸਤੀਆਂ ਅਤੇ ਸੱਭਿਆਚਾਰਕ ਲੀਡਰਸ ਨੂੰ ਨਿਸ਼ਾਨਾ ਬਣਾਉਂਦਾ ਹੈ। ਹੁਣ ਜਦੋਂ ਇਹ ਗੈਂਗ ਟੈਰਰਿਸਟ ਲਿਸਟ ਵਿੱਚ ਸ਼ਾਮਿਲ ਹੋ ਗਿਆ ਤਾਂ ਕੈਨੇਡਾ ਦੇ ਇਮੀਗ੍ਰੇਸ਼ਨ ਅਧਿਕਾਰੀ ਇਸ ਗੈਂਗ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਕੈਨੇਡਾ ਵਿੱਚ ਦਾਖਲ ਹੋਣ ਤੋਂ ਰੋਕ ਸਕਣਗੇ। 2022 ਵਿੱਚ ਪੰਜਾਬੀ ਰੈਪਰ ਸਿੱਧੂ ਮੂਸੇਵਾਲਾ ਦੇ ਹਾਈ ਪ੍ਰੋਫਾਈਲ ਮਰਡਰ, ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਕਈ ਵਾਰ ਮਿਲੀਆਂ ਮੌਤ ਦੀਆਂ ਧਮਕੀਆਂ, ਜੋ ਕਿ ਸਲਮਾਨ ਖਾਨ ਵੱਲੋਂ 2 ਬਲੈਕ ਬਕਸ ਦੇ ਸ਼ਿਕਾਰ ਨਾਲ ਜੁੜੀਆਂ ਹੋਈਆਂ ਨੇ, ਅਤੇ ਬੰਬੇ ਦੇ ਪ੍ਰਭਾਵਸ਼ਾਲੀ 66 ਸਾਲਾ ਲੀਡਰ ਬਾਬਾ ਸਦੀਕੀ ਦਾ ਮਰਡਰ, ਇਹ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਇਹਨਾਂ ਦੇ ਤਾਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੋੜੇ ਜਾਂਦੇ ਨੇ। RCMP ਨੇ ਅਕਤੂਬਰ ਵਿੱਚ ਦਾਅਵਾ ਕੀਤਾ ਸੀ ਕਿ ਇਹ ਗੈਂਗ ਕੈਨੇਡਾ ਦੀ ਧਰਤੀ ਤੇ ਖਾਲਿਸਤਾਨ ਦੇ ਹਮਾਇਤੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਅਤੇ ਸਭ ਕੁਝ ਭਾਰਤ ਸਰਕਾਰ ਦੇ ਕਹਿਣ ਤੇ ਹੋ ਰਿਹਾ ਹੈ। RCMP ਦੀ ਅਸਿਸਟੈਂਟ ਕਮਿਸ਼ਨਰ ਬ੍ਰਿਜਿਟ ਗੈਵਿਨ ਨੇ ਕਿਹਾ ਸੀ ਕਿ ਜਾਂਚ ਅਧਿਕਾਰੀਆਂ ਨੂੰ ਲੱਗਦਾ ਹੈ ਕਿ ਇਹ ਗੈਂਗ ਭਾਰਤ ਸਰਕਾਰ ਦੇ ਏਜੰਟਸ ਨਾਲ ਜੁੜਿਆ ਹੋਇਆ ਹੈ। ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ਵਿੱਚ ਤਤਕਾਲੀ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਵੀ ਵਿਦੇਸ਼ੀ ਦਖਲ ਅੰਦਾਜ਼ੀ ਦੀ ਜਾਂਚ ਦੌਰਾਨ ਕਿਹਾ ਸੀ ਕਿ ਭਾਰਤੀ ਡਿਪਲੋਮੈਟ ਕੈਨੇਡਾ ਵਿੱਚ ਉਹਨਾਂ ਲੋਕਾਂ ਬਾਰੇ ਜਾਣਕਾਰੀ ਇਕੱਠੀ ਕਰਦੇ ਸਨ ਜੋ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨਾਲ ਅਸਹਿਮਤ ਹੁੰਦੇ ਸਨ। ਟਰੂਡੋ ਨੇ ਕਿਹਾ ਸੀ ਕਿ ਇਹ ਜਾਣਕਾਰੀ ਭਾਰਤ ਸਰਕਾਰ ਦੇ ਸਭ ਤੋਂ ਉੱਚੇ ਪੱਧਰਾਂ ਤੱਕ ਭੇਜੀ ਜਾਂਦੀ ਸੀ ਅਤੇ ਫਿਰ ਉਹ ਜਾਣਕਾਰੀ ਲਾਰੈਂਸ ਬਿਸ਼ਨੋਈ ਵਰਗੀਆਂ ਅਪਰਾਧਕ ਗਰੋਹਾਂ ਤੱਕ ਪਹੁੰਚਦੀ ਸੀ ਜਿਸ ਦੇ ਨਤੀਜੇ ਵਜੋਂ ਕੈਨੇਡਾ ਵਿੱਚ ਹਿੰਸਾ ਵਾਪਰਦੀ ਸੀ। ਭਾਰਤ ਇਹਨਾਂ ਦੋਸ਼ਾਂ ਨੂੰ ਬੇਬੁਨਿਆਦ ਆਖਦਿਆਂ ਇਹਨਾਂ ਨੂੰ ਨਕਾਰਦਾ ਰਿਹਾ ਹੈ। ਭਾਰਤੀ ਅਧਿਕਾਰੀ ਉਲਟਾ ਕੈਨੇਡਾ ਉੱਤੇ ਖਾਲਿਸਤਾਨੀ ਲਹਿਰ ਦੇ ਹਿੰਸਕ ਸਮਰਥਕਾਂ ਨੂੰ ਪਨਾਹ ਦੇਣ ਦਾ ਦੋਸ਼ ਲਗਾਉਂਦੇ ਨੇ। ਭਾਰਤ ਨੇ ਇਹ ਵੀ ਕਿਹਾ ਕਿ ਕੈਨੇਡਾ ਦੀ ਲਿਬਰਲ ਸਰਕਾਰ ਸਿੱਖ ਭਾਈਚਾਰੇ ਦੇ ਵੋਟਾਂ ਲਈ ਇਹ ਸਿਆਸਤ ਕਰ ਰਹੀ ਹੈ। ਇਸ ਮਾਮਲੇ 'ਚ ਕਈ ਕੈਨੇਡੀਅਨ ਲੀਡਰ ਵੀ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਣ ਦੀ ਮੰਗ ਕਰ ਰਹੇ ਸਨ। ਕੰਜ਼ਰਵੇਟਿਵ ਲੀਡਰ ਪੀਅਰ ਪੋਲੀਅਵ ਨੇ ਵੀ ਪਿਛਲੇ ਮਹੀਨੇ ਸਰੀ ਵਿੱਚ ਬੋਲਦਿਆਂ ਇਹ ਮੰਗ ਕੀਤੀ ਸੀ। ਇਸ ਤੋਂ ਇਲਾਵਾ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ, BC ਦੇ ਪ੍ਰੀਮੀਅਰ ਡੇਵਿਡ ਈਬੀ ਅਤੇ ਅਲਬਰਟਾ ਦੀ ਪ੍ਰੀਮੀਅਰ ਡੇਨੀਅਲ ਸਮਿਥ ਵੀ ਇਸ ਮੰਗ ਵਿੱਚ ਸ਼ਾਮਲ ਸਨ ਕਿ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਅਗਲੇ ਹਫਤੇ ਵਾਈਟ ਹਾਊਸ ਵਿੱਚ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ 트ੰਪ ਨਾਲ ਮੁਲਾਕਾਤ ਕਰਨਗੇ। ਇਹ ਮਿਲਣੀ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ 트ੰਪ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਵਾਲੀ ਟਿੱਪਣੀ ਇੱਕ ਵਾਰੀ ਫੇਰ ਕੀਤੀ ਹੈ ਅਤੇ 트ੰਪ ਦੀ ਜਿਹੜੀ ਟੈਰਿਫ ਸਟ੍ਰੈਟਜੀ ਹੈ ਉਹਦੇ ਕਾਰਨ ਕੈਨੇਡਾ ਦੇ ਕਈ ਉਦਯੋਗਾਂ ਨੂੰ ਡਾਢਾ ਨੁਕਸਾਨ ਹੋ ਰਿਹਾ ਹੈ। ਕੈਨੇਡਾ ਅਮਰੀਕਾ ਵਪਾਰ ਮੰਤਰੀ ਡੋਮਿਨਿਕ ਲੇਬਲਾਂ ਨੇ ਵੀ ਹਾਲ ਹੀ ਵਿੱਚ ਕਿਹਾ ਸੀ ਕਿ ਉਹ ਵਪਾਰਕ ਗੱਲਬਾਤ ਦੀਆਂ ਸੰਭਾਵਨਾਵਾਂ ਨੂੰ ਅਜੇ ਖਤਮ ਹੋਈਆਂ ਨਹੀਂ ਮੰਨਦੇ, ਇਹ ਨਹੀਂ ਮੰਨਦੇ ਕਿ ਵੀ ਕੋਈ ਡੈਡ ਐਂਡ ਆ ਗਿਆ, ਤੇ ਉਹਨਾਂ ਨੇ ਉਮੀਦ ਜਤਾਈ ਸੀ ਕਿ ਕੈਨੇਡਾ ਅਮਰੀਕਾ ਮੈਕਸੀਕੋ ਜਿਹੜਾ ਵਪਾਰ ਸਮਝੌਤਾ ਹੈ ਉਸ ਦੀ ਸਮੀਖਿਆ ਤੋਂ ਪਹਿਲਾਂ ਕੈਨੇਡਾ ਤੇ ਅਮਰੀਕਾ ਦੇ ਵਿੱਚ ਕੋਈ ਸਮਝੌਤਾ ਹੋ ਜਾਵੇਗਾ, ਪਰ ਉਹ ਮੰਨਦੇ ਨੇ ਕਿ ਸਮਾਂ ਹੀ ਦੱਸੇਗਾ ਕਿ ਉਹਨਾਂ ਦੀ ਉਮੀਦ ਕਿੰਨੀ ਕੁ ਸਹੀ ਹੈ। ਕੈਨੇਡਾ ਤੇ ਅਮਰੀਕਾ ਨੇ ਸਾਂਝੇ ਤੌਰ ਤੇ ਜਿਸ ਡੈਡਲਾਈਨ ਤੱਕ ਵਪਾਰਕ ਸਮਝੌਤੇ ਤੇ ਪਹੁੰਚਣ ਲਈ ਸਹਿਮਤੀ ਦਿੱਤੀ ਸੀ ਉਸ ਨੂੰ ਲੰਘਿਆ 6 ਮਹੀਨੇ ਤੋਂ ਵੀ ਵੱਧ ਦਾ ਸਮਾਂ ਬੀਤ ਚੁੱਕਾ ਹੈ। ਹੁਣ ਤੱਕ ਵੈਸੇ ਕਿਸੇ ਸਮਝੌਤੇ ਦਾ ਕੋਈ ਸੰਕੇਤ ਨਹੀਂ ਹੈ। 트ੰਪ ਲਗਾਤਾਰ ਤਕਰੀਬਨ ਸਾਰੀ ਦੁਨੀਆ ਖਿਲਾਫ ਬੜੇ ਐਗਰੈਸਿਵਲੀ ਆਪਣੇ ਟੈਰਿਫ ਏਜੰਡੇ ਨਾਲ ਅੱਗੇ ਵਧ ਰਹੇ ਨੇ। ਇਸੇ ਹਫਤੇ 트ੰਪ ਨੇ ਆਪਣੇ ਮੁਲਕ ਦੇ ਮਿਲਟਰੀ ਲੀਡਰਸ ਨਾਲ ਉੱਤੇ ਦਰਮਿਆਨ ਬੋਲਦਿਆਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਗੱਲ ਫੇਰ ਦੁਹਰਾਈ। ਇਸ ਤੋਂ ਇਲਾਵਾ ਜਿਹੜੇ ਲੰਬਰ ਪ੍ਰੋਡਿਊਸਰਸ ਨੇ ਉਹਨਾਂ ਲਈ ਵੀ ਨਵੇਂ ਟੈਰਿਫ ਐਲਾਨੇ ਜਿਹੜੇ ਕੈਨੇਡਾ ਤੋਂ ਅਮਰੀਕਾ ਨੂੰ ਜਾਂਦੇ ਕਿਚਨ ਕੈਬਿਨੇਟਸ ਅਤੇ ਫਰਨੀਚਰ ਤੇ ਲੱਗਣਗੇ। ਜਿਵੇਂ ਜਿਵੇਂ ਦਿਨ ਬੀਤ ਰਹੇ ਨੇ ਤਾਂ ਓਪੋਜੀਸ਼ਨ ਵੱਲੋਂ ਵੀ ਸਰਕਾਰ ਤੇ ਅਮਰੀਕਾ ਨਾਲ ਕੋਈ ਡੀਲ ਪ੍ਰਾਪਤ ਕਰਨ ਦਾ ਦਬਾਅ ਵੱਧ ਰਿਹਾ ਹੈ। ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵ ਨੇ ਕਿਹਾ ਕਿ ਕਾਰਨੀ ਕਹਿੰਦੇ ਸਨ ਕਿ ਉਹ 21 ਜੁਲਾਈ ਤੱਕ ਅਮਰੀਕਾ ਨਾਲ ਕਿਸੇ ਤਰ੍ਹਾਂ ਦੀ ਡੀਲ ਕਰ ਲੈਣਗੇ, ਪਰ ਉਸਦਾ ਕੀ ਬਣਿਆ। 트ੰਪ ਦੇ ਖਿਲਾਫ ਖੜੇ ਹੋਣ ਦੇ ਵਾਅਦੇ ਤੇ ਚੋਣ ਪ੍ਰਚਾਰ ਕਰਨ ਵਾਲੇ ਕਾਰਨੀ ਨੇ ਸ਼ੁਰੂ 'ਚ ਕਿਹਾ ਸੀ ਕਿ ਉਹ ਅਮਰੀਕਾ ਨਾਲ ਇੱਕ ਵਿਆਪਕ ਵਪਾਰ ਅਤੇ ਸੁਰੱਖਿਆ ਸਮਝੌਤਾ ਚਾਹੁੰਦੇ ਨੇ, ਪਰ ਸਮੇਂ ਦੇ ਨਾਲ ਨਾਲ ਉਹ ਉਮੀਦਾਂ ਘਟਾਉਂਦੇ ਨਜ਼ਰੀ ਪੈ ਰਹੇ ਨੇ। ਪਿਛਲੇ ਮਹੀਨੇ ਕਾਰਨੀ ਨੇ ਕਿਹਾ ਕਿ ਉਹ ਮੈਟਲਸ, ਆਟੋ ਅਤੇ ਲੰਬਰ ਸਣੇ ਕੁਝ ਖੇਤਰਾਂ ਨੂੰ 트ੰਪ ਦੇ ਟੈਰਿਫਾਂ ਤੋਂ ਕੁਝ ਕਰਾਹਤ ਦਿਵਾਉਣ ਲਈ ਛੋਟੇ ਛੋਟੇ ਸਮਝੌਤਿਆਂ ਤੇ ਕੰਮ ਕਰ ਰਹੇ ਨੇ। ਕਾਰਨੀ ਕਹਿੰਦੇ ਰਹੇ ਨੇ ਕਿ ਕੈਨੇਡਾ ਦਾ ਅਮਰੀਕਾ ਨਾਲ ਸਭ ਤੋਂ ਵਧੀਆ ਵਪਾਰ ਸਮਝੌਤਾ ਹੈ ਕਿਉਂਕਿ 85% ਜਿਹੜਾ ਐਕਸਪੋਰਟ ਹੈ ਉਹਦੇ ਤੇ ਟੈਰਿਫ ਨਹੀਂ ਲੱਗਦੇ, ਪਰ ਟੈਰਿਫਾਂ ਤੋਂ ਪ੍ਰਭਾਵਿਤ ਜਿਹੜਾ ਲੰਬਰ ਹੈ ਯਾਨੀ ਲੱਕੜ, ਐਲੂਮੀਨੀਅਮ ਅਤੇ ਸਟੀਲ ਉਦਯੋਗ ਨੂੰ ਛੋਟ ਮਿਲਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਕਾਫੀ ਪ੍ਰਭਾਵਿਤ ਹੋਏ ਨੇ। ਐਲੂਮੀਨੀਅਮ ਅਤੇ ਸਟੀਲ ਉਦਯੋਗ ਤਾਂ ਕਈ ਮਹੀਨਿਆਂ ਤੋਂ 50% ਟੈਰਿਫ ਦੀ ਮਾਰ ਝੱਲ ਰਹੇ ਨੇ ਤੇ ਸਟੀਲ ਉਤਪਾਦਨ ਮਈ ਵਿੱਚ 30% ਘਟ ਗਿਆ ਸੀ। ਇਸੇ ਸਿਲਸਿਲੇ ਵਿੱਚ ਹੁਣ ਫੈਡਰਲ ਸਰਕਾਰ ਨੇ ਅਲਗੋਮਾ ਸਟੀਲ ਨੂੰ $400 ਮਿਲੀਅਨ ਦਾ ਲੋਨ ਐਲਾਨਿਆ ਤਾਂ ਜੋ ਉਹ ਆਪਣੇ ਓਪਰੇਸ਼ਨਸ ਨੂੰ ਜਾਰੀ ਰੱਖ ਸਕਣ ਅਤੇ ਅਮਰੀਕਨ ਟੈਰਿਫ ਦੇ ਬੋਝ ਤੋਂ ਬਚ ਸਕਣ। ਕਾਰਨੀ ਕਹਿੰਦੇ ਨੇ ਕਿ ਉਹ 트ੰਪ ਨਾਲ ਲਗਾਤਾਰ ਕੰਟੈਕਟ 'ਚ ਰਹਿੰਦੇ ਨੇ ਜਿਸ ਵਿੱਚ ਟੈਕਸਟ ਮੈਸੇਜਸ ਵੀ ਸ਼ਾਮਲ ਨੇ, ਤੇ ਹੁਣ ਆ ਜਿਹੜੀ ਰੀਸੈਂਟ ਇਹਨਾਂ ਦੀ ਮੁਲਾਕਾਤ ਹੋਣੀ ਹੈ ਅਗਲੇ ਮੰਗਲਵਾਰ ਨੂੰ 7 ਅਕਤੂਬਰ ਨੂੰ, ਇਹ ਵਿਅਕਤੀਗਤ ਤੌਰ ਤੇ ਇਸ ਗੱਲਬਾਤ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਨ ਦਾ ਮੌਕਾ ਹੋਵੇਗੀ। ਤੇ ਇਹ ਦੌਰਾ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਮਾਰਕ ਕਾਰਨੀ ਦਾ ਵਾਈਟ ਹਾਊਸ ਦਾ ਦੂਸਰਾ ਦੌਰਾ ਹੋਵੇਗਾ ਤੇ ਉਮੀਦ ਕੀਤੀ ਜਾ ਰਹੀ ਹੈ, ਐਟਲੀਸਟ ਆਪਟੀਮਿਸਟਿਕ ਹੈ ਕੈਨੇਡੀਅਨ ਸਾਈਡ ਕਿ ਕੁਛ ਨਾ ਕੁਛ ਬੈਟਰ ਡੀਲ ਅਮਰੀਕਾ ਨਾਲ, ਜੇ ਡੀਲ ਨਹੀਂ ਹੁੰਦੀ ਤਾਂ ਐਟਲੀਸਟ ਉਸ ਡੀਲ ਦੇ ਦਿਸ਼ਾ ਵੱਲ ਕੋਈ ਕਦਮ ਵੱਧ ਸਕੇ। ਕੈਨੇਡਾ ਦੇ 5 ਸੂਬਿਆਂ ਨੇ ਆਪਣੀ ਮਿਨੀਮਮ ਵੇਜ ਵਧਾ ਦਿੱਤੀ ਹੈ। 1 ਅਕਤੂਬਰ ਤੋਂ ਇਹ ਵਧੀ ਹੋਈ ਮਿਨੀਮਮ ਵੇਜ ਲਾਗੂ ਹੋ ਗਈ ਹੈ। ਲੋਕਾਂ ਦੀ ਜ਼ਿੰਦਗੀ ਚਲਾਉਣ ਦੀ ਲਾਗਤ ਨੂੰ ਧਿਆਨ ਵਿੱਚ ਰੱਖਦਿਆਂ ਉਹਨਾਂ ਦੀ ਮਦਦ ਕਰਨ ਲਈ ਇਹ ਫੈਸਲਾ ਕੀਤਾ ਗਿਆ। ਇਹ ਵਾਅਦਾ ਓਨਟੇਰੀਓ, ਮੈਨੀਟੋਬਾ, ਸਸਕੈਚੁਅਨ, ਨੋਵਾ ਸਕੋਸ਼ੀਆ ਅਤੇ ਪ੍ਰਿੰਸ ਐਡਵਰਡ ਆਈਲੈਂਡ ਵਿੱਚ ਕੀਤਾ ਗਿਆ। ਇਹਨਾਂ ਸੂਬਿਆਂ ਨੇ ਆਪਣੇ ਵਾਅਦੇ ਨੂੰ ਕੈਨੇਡਾ ਦੇ ਲਗਾਤਾਰ ਵਧ ਰਹੇ ਕੰਜ਼ਿਊਮਰ ਪ੍ਰਾਈਸ ਇੰਡੈਕਸ ਨਾਲ ਜੋੜਿਆ ਕਿ ਜੋ ਕਿ ਮਹਿੰਗਾਈ ਦਾ ਇੰਡੀਕੇਟਰ ਹੁੰਦਾ। ਹੁਣ ਅੰਟੈਰੀਓ ਵਿੱਚ ਜਿਹੜੀ ਮਿਨੀਮਮ ਵੇਜ ਹੈ ਉਹ $17.60 ਪ੍ਰਤੀ ਘੰਟਾ ਹੋ ਗਈ ਹੈ। ਨੋਵਾ ਸਕੋਸ਼ੀਆ ਤੇ ਪ੍ਰਿੰਸ ਐਡਵਰਡ ਆਈਲੈਂਡ 'ਚ ਇਹ ਰੇਟ $16.50 ਪ੍ਰਤੀ ਘੰਟਾ ਹੈ। ਮੈਨੀਟੋਬਾ ਵਿੱਚ $16 ਅਤੇ ਸਸਕੈਚੁਅਨ ਵਿੱਚ $15.35 ਪਰ ਆਵਰ ਮਿਨੀਮਮ ਵੇਜ ਹੈ। ਅਲਬਰਟਾ ਇਕਲੌਤਾ ਸੂਬਾ ਹੈ ਜਿਸ ਨੇ ਅਜੇ ਤੱਕ ਆਪਣੀ ਮਿਨੀਮਮ ਵੇਜ ਨਹੀਂ ਵਧਾਈ। ਉੱਥੇ ਇਹ ਦਰ $15 ਪ੍ਰਤੀ ਘੰਟਾ ਹੈ ਜੋ ਕਿ ਹੁਣ ਕੈਨੇਡਾ ਵਿੱਚ ਸਭ ਤੋਂ ਘੱਟ ਹੈ। ਬੀਸੀ, ਕਿਬੈਕ, ਨਿਊ ਬ੍ਰੰਜ਼ਵਿਕ ਅਤੇ ਨਿਊਫੰਡਲੈਂਡ ਐਂਡ ਲੈਬਰਡੋਰ ਨੇ ਵੀ ਇਸ ਸਾਲ ਦੀ ਸ਼ੁਰੂਆਤ ਵਿੱਚ ਆਪਣੀ ਮਿਨੀਮਮ ਵੇਜ ਵਧਾ ਦਿੱਤੀ ਸੀ ਜੋ ਕਿ 1 ਅਕਤੂਬਰ ਤੋਂ ਲਾਗੂ ਹੋਣੀ ਸੀ। ਤੋ ਬੀਸੀ ਦੇ ਵਿੱਚ ਇਸ ਟਾਈਮ $17.85 ਜਿਹੜੀ ਹੈ ਮਿਨੀਮਮ ਵੇਜ ਹੈ ਤੇ ਸਭ ਤੋਂ ਜ਼ਿਆਦਾ ਨੂਨਾਵੂਦ ਦੇ ਵਿੱਚ ਹੈ $19.75 ਤੇ ਸਭ ਤੋਂ ਘੱਟ $15 ਪਰ ਆਵਰ ਐਲਬਰਟਾ ਦੀ ਮਿਨੀਮਮ ਵੇਜ ਹੈ। ਵਿਨੀਪੈਗ ਦੇ ਇੱਕ ਵਿਅਕਤੀ ਨੂੰ ਪੰਜਾਬੀ ਪੌਪ ਗਾਇਕ ਏਪੀ ਢਿੱਲੋਂ ਦੇ ਬੀਸੀ ਵਾਲੇ ਘਰ ਉੱਤੇ ਗੋਲੀ ਚਲਾਉਣ ਅਤੇ ਅੱਗ ਲਾਉਣ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਗਿਆ ਤੇ ਉਸ ਨੂੰ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। RCMP ਨੇ ਇੱਕ ਰਿਲੀਜ਼ ਵਿੱਚ ਕਿਹਾ ਹੈ ਕਿ 26 ਸਾਲ ਦੇ ਅਭਿਜੀਤ ਕਿੰਗਰਾ ਦਾ ਭਾਰਤ ਆਧਾਰਿਤ ਬਿਸ਼ਨੋਈ ਗੈਂਗ ਨਾਲ ਸਿੱਧਾ ਸੰਬੰਧ ਹੈ ਤੇ ਜੱਜ ਅਨੁਸਾਰ ਪਿਛਲੇ ਸਾਲ ਢਿੱਲੋਂ ਦੇ ਵੈਨਕੂਵਰ ਆਈਲੈਂਡ ਵਾਲੇ ਘਰ ਤੇ ਹਮਲਾ ਕੋਈ ਇਕਲੌਤੀ ਵਾਰਦਾਤ ਨਹੀਂ ਸੀ। ਆਪਾਂ ਹੁਣੇ ਗੱਲ ਕਰਕੇ ਹਟੇ ਹਾਂ ਕਿ ਬਿਸ਼ਨੋਈ ਗੈਂਗ ਜਿਹੜਾ ਹੈ ਉਹ ਕੈਨੇਡਾ ਵਿੱਚ ਵਾਪਰੇ ਕਈ ਹਿੰਸਕ ਅਪਰਾਧਾਂ ਨਾਲ ਜੁੜਿਆ ਹੋਇਆ ਹੈ ਤੇ ਇਸੇ ਕਰਕੇ ਸਰਕਾਰ ਨੇ ਵੀ ਹੁਣ ਉਹਨੂੰ ਅੱਤਵਾਦੀ ਸੰਗਠਨ ਐਲਾਨਿਆ ਹੈ। RCMP ਦਾ ਕਹਿਣਾ ਕਿ ਕਿੰਗਰਾ ਨੂੰ ਪਿਛਲੇ ਸ਼ੁੱਕਰਵਾਰ ਨੂੰ ਵਿਕਟੋਰੀਆ ਦੀ ਸੂਬਾਈ ਅਦਾਲਤ ਨੇ ਜਾਣ ਬੁੱਝ ਕੇ ਅਤੇ ਲਾਪਰਵਾਹੀ ਨਾਲ ਹਥਿਆਰ ਚਲਾਉਣ ਦੇ ਦੋਸ਼ਾਂ ਵਿੱਚ ਸਜ਼ਾ ਸੁਣਾਈ ਹੈ। ਕਿੰਗਰਾ ਨੂੰ 6 ਸਾਲ ਦੀ ਸਜ਼ਾ ਮਿਲੀ ਹੈ ਪਰ ਜੇਲ੍ਹ 'ਚ ਪਹਿਲਾਂ ਕੱਟੇ ਹੋਏ ਸਮੇਂ ਨੂੰ ਗਿਣ ਲੈਣ ਤੋਂ ਬਾਅਦ ਉਸ ਨੂੰ ਹੁਣ 4.5 ਸਾਲ ਹੋਰ ਜੇਲ੍ਹ 'ਚ ਰਹਿਣਾ ਪਵੇਗਾ। ਉਸ ਨੂੰ ਅੱਗਜ਼ਨੀ ਦੇ ਮਾਮਲੇ ਵਿੱਚ ਵੀ 2 ਸਾਲ ਦੀ ਸਜ਼ਾ ਹੋਈ ਹੈ ਜੋ ਕਿ ਪਿਛਲੀ ਸਜ਼ਾ ਨਾਲ ਇਕੱਠੀ ਕੱਟੀ ਜਾਵੇਗੀ। BC ਦੇ ਕੋਲਵੁੱਡ ਵਿੱਚ 2 ਸਤੰਬਰ 2024 ਨੂੰ AP ਢਿੱਲੋਂ ਦੇ ਘਰ ਉੱਤੇ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਉਹਨਾਂ ਦੇ ਘਰ ਦੇ ਬਾਹਰ ਖੜੀਆਂ 2 ਗੱਡੀਆਂ ਨੂੰ ਵੀ ਅੱਗ ਲਗਾ ਦਿੱਤੀ ਗਈ ਸੀ। ਪੁਲਿਸ ਅਨੁਸਾਰ ਕਿੰਗਰਾ ਨੂੰ ਅਕਤੂਬਰ 2024 ਵਿੱਚ ਓਨਟੈਰੀਓ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਦੂਸਰਾ ਮੁਲਜ਼ਮ 24 ਸਾਲ ਦਾ ਵਿਕਰਮ ਸ਼ਰਮਾ ਅਜੇ ਵੀ ਫਰਾਰ ਹੈ ਅਤੇ ਮੰਨਿਆ ਜਾ ਰਿਹਾ ਕਿ ਉਹ ਭਾਰਤ ਭੱਜ ਗਿਆ। ਪੁਲਿਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਇਹ ਸਨ ਇਸ ਹਫਤੇ ਦੀਆਂ ਅਹਿਮ ਖਬਰਾਂ। ਹੁਣ ਅਗਲੇ ਹਫਤੇ ਤੱਕ ਇਜਾਜ਼ਤ ਦਿਓ। ਧੰਨਵਾਦ।